ਗੁਰਬਾਣੀ ਜਿਹੜਾ ਨਾ, ਗੁਰਬਾਣੀ ਇਸ ਕਰਕੇ ਥਕਾ ਦਿੰਦੀ ਹੈ ਜਾਂ ਬੰਦੇ ਨੂੰ, ਕਿਉਂਕਿ ਇਹ ਸਾਨੂੰ ਪੜ੍ਹਨੀ ਪੈਂਦੀ ਹੈ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਮਨ ਬਾਣੀ ਸਰੀਰ ਕਰਕੇ ਪੜ੍ਹਨੀ ਪੈਂਦੀ। ਕੋਈ ਕੰਮ ਹੈ, ਕੰਮ ਕਾਰ ਸਰੀਰ ਨਾਲ ਕੀਤਾ ਪਰ ਮਨ ਦਾ ਕੋਈ ਕੰਮ ਨਹੀਂ, ਉੱਥੇ ਜ਼ੁਬਾਨ ਦਾ ਕੋਈ ਕੰਮ ਨਹੀਂ। ਇਸ ਕਰਕੇ ਜਦ ਗੁਰਬਾਣੀ ਪੜ੍ਹਦੇ ਹੋ ਜ਼ੋਰ ਜ਼ਿਆਦਾ ਲੱਗਦਾ, ਧਿਆਨ ਦੇਣਾ ਪੈਂਦਾ, ਧਿਆਨ ਕਰਕੇ ਹੀ ਥਕਾਵਟ ਹੈ। ਸੋ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੁੱਖਾਂ ਦੇ ਵਿੱਚ ਨਿਵਾਸ ਲੈਣ ਲਈ ਲੋੜ ਹੈ ਨਾਮ ਜਪਣ ਦੀ। ਪਰ ਉਹਨੇ ਪੌੜੀ ਵਿੱਚ ਇਸ ਗੱਲ ਨੂੰ ਸਪਸ਼ਟ ਕਰ ਦੇਣਗੇ ਕਿ ਇਹ ਸਾਡੇ ਵੱਸ ਨਹੀਂ ਹੈ, ਤੁਸੀਂ ਹੀ ਕਿਰਪਾ ਕਰਨੀ ਹੈ। ਪੌੜੀ ਲੱਲਾ ਲਾਵਾ ਔਖਦ ਜਾਹੂ, ਦੁੱਖ ਦਰਦ ਤੇ ਮਿਟਹਿ ਖਿਨਾਹੂ। ਲੱਲੇ ਅੱਖਰ ਦੁਆਰਾ ਕਹਿੰਦੇ ਨੇ ਲਾਵੋ ਔਖਦ ਜਾਹੂ, ਜਾਹੂ ਜਿਹਨੂੰ ਤੁਸੀਂ ਲਾਵੋ ਲਾ ਦਿੰਦੇ ਹੋ, ਔਖਦ ਨਾਮ ਦੀ ਦਵਾਈ ਦੇ ਦਿੰਦੇ ਹੋ, ਲਾ ਦਿੰਦੇ ਹੋ ਜਪਣ ਜਿਹਨੂੰ, ਹਿਰਦੇ ਚ ਪ੍ਰੇਮ ਲਾ ਦਿੰਦੇ ਹੋ ਨਾਮ ਜਪਣ ਦਾ, ਉਹਨਾਂ ਦੇ ਸਾਰੇ ਦੁੱਖ ਦਰਦ ਤੇ ਮਿਟ ਹੈ ਖਿਨਾਹੂ। ਖਿਨ ਵਿੱਚ ਹੀ ਬਹੁਤੀ ਦੇਰ ਨਹੀਂ ਲੱਗਦੀ, ਇੱਕ ਛਿਨ ਵਿੱਚ ਦੁੱਖ ਅਤੇ ਦਰਦ ਸਾਰੇ ਮਿਟ ਜਾਂਦੇ ਨੇ। ਪਰ ਇਹ ਦਵਾਈ ਜਿਹਨੂੰ ਤੁਸੀਂ ਆਪ ਦਿਓ, ਇੱਕ ਤਾਂ ਘਰੇ ਬੈਠਾ ਕਹਿੰਦਾ ਮੈਨੂੰ ਪਤਾ ਹੀ ਆ, ਉੱਥੇ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਉਹ ਇੱਕ ਵੱਖਰੀ ਗੱਲ ਹੈ, ਤੈਨੂੰ ਪਤਾ ਪਤਾ ਹੈ, ਕਿਉਂ ਤਾਂ ਆਪਾਂ ਨੂੰ ਸਾਰੀਆਂ ਗੱਲਾਂ ਦਾ ਹੀ ਪਤਾ ਹੈ, ਬਾਕੀ ਥਾਵਾਂ 'ਤੇ ਫਿਰ ਕਿਉਂ ਜਾਂਦੇ ਹਾਂ ਆਪਾਂ। ਇੱਥੋਂ ਬੈਠੇ ਹੀ ਕਹਿ ਦਿਆ ਕਰੋ ਕਿ ਫਲਾਣੀ ਥਾਂ ਦਾ ਤਾਂ ਮੈਨੂੰ ਪਤਾ ਹੀ ਹੈ। ਗੁਰੂ ਘਰ ਆਉਣ ਲਈ ਹਰੇ ਹਮੇਸ਼ਾ ਬੰਦਾ ਕਹਿੰਦਾ ਮੈਨੂੰ ਪਤਾ ਹੀ ਹੈ ਉੱਥੇ ਜੋ ਹੈ ਉੱਥੇ ਕੀ ਹੈ, ਫਿਰ ਹੋਰ ਥਾਵਾਂ 'ਤੇ ਕਿਉਂ ਜਾਂਦੇ ਹੋ? ਫਿਲਮ ਦਾ ਨਹੀਂ ਪਤਾ ਕਿ ਫਿਲਮਾਂ ਵਿੱਚ ਉਹੀ ਠੱਗਬਾਜ਼ੀ ਹੈ, ਉਹੀ ਸਟੋਰੀਆਂ ਨੇ, ਸੀਰੀਅਲਾਂ ਵਿੱਚ ਉਹੀ ਸਟੋਰੀਆਂ ਨੇ, ਅਖਬਾਰਾਂ ਵਿੱਚ ਵੀ ਉਹੀ ਕੁਛ ਹੈ, ਘਰੇ ਬੈਠੇ ਕਿਉਂ ਨਹੀਂ ਕਹਿ ਦਿੰਦੇ, ਉਹਨਾਂ ਨੂੰ ਕਿਉਂ ਦੇਖਦੇ ਹੋ? ਇਸ ਕਰਕੇ ਸੰਸਾਰ ਦੇ ਲੋਕ ਐਡੇ ਸ਼ੈਤਾਨ ਕਿਸਮ ਦੇ ਹੋ ਗਏ ਨੇ ਤੇ ਐਡੇ ਤੇਜ਼ ਨੇ, ਜਦੋਂ ਨਾਮ ਨਾ ਜਪਣਾ ਹੋਵੇ, ਬਾਣੀ ਨਾ ਪੜ੍ਹਨੀ ਹੋਵੇ, ਉਦੋਂ ਕਹਿਣਗੇ ਸਾਨੂੰ ਪਤਾ ਹੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਸ ਦੇਹੀ ਦੇ ਅੰਦਰ ਜਿਹੜਾ ਵੀ ਕੁਛ ਗੰਦਾ ਮੰਦਾ ਵੱਸਦਾ ਹੈ, ਉਹ ਅਸੀਂ ਨਾੜਾਂ ਦੇ ਵਿੱਚੋਂ ਜਾ ਕੇ ਨਹੀਂ ਕੱਢ ਸਕਦੇ ਉਹਨੂੰ। ਇਹ ਕੋਈ ਇੰਜੋਗ੍ਰਾਫੀ ਨਹੀਂ ਹੈਗੀ ਵੀ ਇੱਥੋਂ ਕੱਢ ਦਾਂਗੇ, ਚੱਲ ਸਾਫ਼ ਕਰਤੀ ਉਹਦੀ, ਉਹ ਨਾਲੀਆਂ ਸਾਫ਼ ਕਰਤੀਆਂ, ਹੁਣ ਦਿਲ ਦਾ ਖੂਨ ਚੱਲ ਪਿਆ, ਬਸ ਠੀਕ ਹੈ। ਇਹ ਤੇ ਉਦੋਂ ਵੀ ਕਰੋੜਾਂ ਗੁਣਾ ਸੂਖਮ ਹੈ, ਸਿਵਾਏ ਨਾਮ ਤੋਂ ਗੰਦਗੀ ਨੂੰ ਅੰਦਰੋਂ ਕੋਈ ਕੱਢ ਹੀ ਨਹੀਂ ਸਕਦਾ, ਕਿਉਂਕਿ ਕਾਮ ਇੰਨਾ ਸੂਖਮ ਸਰੂਪ ਬਣਾ ਲੈਂਦਾ ਆਪਣਾ। ਡਾਕਟਰ ਜ਼ੋਰ ਲਾ ਲੈਣ ਸਰੀਰ ਵਿੱਚੋਂ ਕਾਮ ਕਰੋ ਲੋਭ ਮੋਹੰਕਾਰ ਨਹੀਂ ਮੁੱਕ ਸਕਦੇ, ਸਾਇੰਸਦਾਨ ਭਾਵੇਂ ਕੋਈ ਤਰੀਕਾ ਕੱਢ ਲੈਣ, ਸੂਖਮ ਚੀਜ਼ ਨੂੰ ਸੂਖਮ ਹੀ ਕੱਟਦੇ। ਅਨਾਤਮ ਤੇ ਆਤਮ ਦੋ ਚੀਜ਼ਾਂ ਆਪਾਂ ਸੁਣੀਆਂ ਹੀ ਹੋਈਆਂ ਨੇ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਔਖਦ ਜੇ ਹਿਰਦੈ ਹਿਤਾਵੈ। ਨਾਮ ਰੂਪੀ ਦਵਾਈ ਜਿਹਦੇ ਹਿਰਦੇ ਚ ਸੁਖਾ ਜਾਂਦੀ ਹੈ, ਜਿਹਦਾ ਹਿਤ ਨਾਮ ਨਾਲ ਬਣ ਜਾਂਦਾ, ਪਿਆਰ ਬਣ ਜਾਂਦਾ, ਤਾਹੇ ਰੋਗ ਸੁਪਨੇ ਨਹੀਂ ਆਵੈ। ਉਹਨੂੰ ਤਾਂ ਸੁਪਨੇ ਵਿੱਚ ਵੀ ਰੋਗ ਨਹੀਂ, ਸੁਪਨੇ ਮਾਤਰ ਵੀ ਰੋਗ ਨਹੀਂ ਹੈ, ਉਹ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ। ਨਾਮ ਆਪਣੇ ਹਿਰਦੇ ਚ ਸਿਖਾਉਂਦਾ ਨਹੀਂ ਆਪਾਂ ਨੂੰ, ਕਿਉਂ ਹੋਰ ਚੀਜ਼ਾਂ ਜੋ ਸਿਖਾਉਣ ਨੂੰ ਬਥੇਰੀਆਂ ਪਈਆਂ ਨੇ, ਇਹ ਨਹੀਂ ਮੈਨੂੰ ਸੁਣਨਾ ਸਿਖਾਉਂਦਾ। ਇੱਥੇ ਸਵੇਰੇ ਸਵੇਰੇ ਸਪੀਕਰ ਲਾ ਲਿਆ, ਸਵੇਰੇ ਸਵੇਰੇ ਸਪੀਕਰ ਲਾ ਲਿਆ ਗੁਰਦੁਆਰੇ ਤਾਂ ਬਹੁਤ ਤਕਲੀਫ ਹੁੰਦੀ ਹੈ, ਤੇ ਜੇ ਉਹੀ ਗਾਣੇ ਲਾ ਦੋ ਕੋਈ ਨਹੀਂ ਕਹਿੰਦਾ ਵੀ ਇਹ ਮਾੜਾ ਕੀਤਾ, ਕਹਿੰਦੇ ਇਹ ਤਾਂ ਮਜ਼ਾ ਆ ਗਿਆ, ਬੜਾ ਵਧੀਆ, ਹੁਣ ਪੜ੍ਹਾਈ ਸੋਹਣੀ ਹੋਊ। ਫਿਰ ਵਿਦਿਆਰਥੀ ਵੀ ਕਹਿੰਦੇ ਪੜ੍ਹਾਈ ਬੜੀ ਵਧੀਆ ਹੋ। ਉਦਾਂ ਜਿੰਨੇ ਅੱਜ ਕੱਲ ਦੇ ਵਿਦਿਆਰਥੀ ਬਹੁਤੇ ਜ਼ਿਆਦਾ ਜਾਂ ਤਾਂ ਟੀਵੀ ਲਾ ਕੇ ਪੜ੍ਹਾਈ ਕਰਨਗੇ ਜਾਂ ਰੇਡੀਓ ਕੋਲ ਲਾ ਕੇ ਰੱਖਣਗੇ, ਨਾਲ ਗਾਣੇ ਸੁਣਨਗੇ। ਹਰੇਕ ਬੰਦੇ ਦੀ ਇਹ ਆਦਤ ਹੋ ਗਈ ਹੈ ਜੇ ਰੋਟੀ ਖਾਣੀ ਆ ਤਾਂ ਟੀਵੀ ਲਾਉਣਾ, ਕਿਉਂਕਿ ਟੀਵੀ ਸਲਾਦ ਬਣ ਗਿਆ, ਜੇ ਟੀਵੀ ਨਹੀਂ ਲੱਗਿਆ ਰੋਟੀ ਨਹੀਂ ਸਵਾਦ ਲੱਗਦੀ। ਗਾਣੇ ਨਹੀਂ ਚੰਗੇ, ਗਾਣੇ ਜਿਹੜੇ ਨੇ ਉਹ ਚੰਗੇ ਲੱਗਦੇ ਨੇ, ਉਹ ਵੀ ਸਲਾਦ ਬਣ ਗਿਆ ਇਹਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਨਾਮ ਸਿਖਾਉਂਦਾ ਕਿਸੇ ਕਿਸੇ ਨੂੰ ਹੈ, ਕਿਸੇ ਕਿਸੇ ਦੇ ਹਿੱਤ ਆਵੇ, ਕਿਸੇ ਕਿਸੇ ਨੂੰ ਨਾਮ ਨਾਲ ਹਿੱਤ ਆਉਂਦਾ, ਪਿਆਰ ਆਉਂਦਾ, ਪ੍ਰੇਮ ਆਉਂਦਾ, ਉਹ ਸਾਡੇ ਕੋਲ ਗੱਲਾਂ ਖਤਮ ਹੋ ਗਈਆਂ ਨੇ। ਸਿਧਾਂਤ ਇਹ ਆ, ਰੋਟੀ ਖਾਣ ਵੇਲੇ ਸਿਮਰਨ ਕਰਨਾ, ਰੋਟੀ ਖਾਣ ਵੇਲੇ ਮੂਲ ਮੰਤਰ ਧਿਆਨ ਨਾਲ ਪੜ੍ਹਨਾ, ਰੋਟੀ ਖਾਣ ਵੇਲੇ ਵਾਹਿਗੁਰੂ ਮੰਤਰ ਚ ਸੁਰਤੀ ਰੱਖਣੀ, ਉਹਦਾ ਇੰਨਾ ਚੰਗਾ ਅਸਰ ਪੈਂਦਾ ਸਰੀਰ ਦੇ ਉੱਤੇ। ਮਹਾਰਾਜ ਕਹਿੰਦੇ ਨੇ ਉਹ ਸਭ ਤੋਂ ਵਧੀਆ ਚੀਜ਼ ਹੈ, ਵਧੀਆ ਦਵਾਈ ਇਹ। ਹੋਰ ਇਹਦੇ ਨਾਲ ਵਧੀਆ ਦਵਾਈ ਕਿਹੜੀ ਹੋ ਸਕਦੀ? ਰੋਟੀ ਖਾਂਦਿਆਂ ਖਾਂਦਿਆਂ ਨਾਮ ਜਪੀਏ, ਉਹਦਾ ਪ੍ਰਭਾਵ ਅੰਦਰ ਬਣਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਹਰ ਔਖਦ ਸਭ ਘੱਟ ਹੈ ਭਾਈ, ਹਰ ਨਾਮ ਦੀ ਦਵਾਈ ਸਾਰਿਆਂ ਹਿਰਦਿਆਂ ਚ ਹੈ ਭਾਈ। ਦਵਾਈ ਵੀ ਆਪਣੇ ਅੰਦਰ ਹੀ ਹੈ ਸਾਰਿਆਂ ਦੇ, ਦਵਾਈ ਬਾਹਰੋਂ ਲੈਣ ਦੀ ਲੋੜ ਨਹੀਂ ਪੈਂਦੀ, ਪਰ ਇਹ ਸੋਝੀ ਪੈਦਾ ਨਹੀਂ ਹੁੰਦੀ ਆਪਣੇ ਅੰਦਰ। ਸ੍ਰੀ ਹੇਮਕੁੰਡ ਸਾਹਿਬ ਬਿਛੂਆ ਬੂਟੀ ਹੈ ਜਿਹਦੇ ਲੜ ਗਈ ਨਾਲ ਲੱਗ ਗਈ ਸਰੀਰ ਦੇ, ਧੱਫੜੀਆਂ ਉੱਡ ਜਾਂਦੀਆਂ ਸਰੀਰ ਤੇ, ਬੁਰਾ ਹਾਲ ਹੋ ਜਾਂਦਾ। ਸਾਡੇ ਦੇਖਣ ਦੀ ਗੱਲ ਹੈ, ਧੱਫੜ ਹੋ ਗਏ ਇੱਕ ਬੰਦੇ ਖੁਰਕ ਨਾਲ ਮਰ ਗਿਆ ਹੋਵੇ, ਉਹਦੇ ਪਹਾੜੀਏ ਜੇ ਉਧਰ ਲਿਓ, ਕਹਿੰਦੇ ਉਹਦੇ ਪੈਰਾਂ ਚ ਇੱਕ ਹੋਰ ਬੂਟੀ ਹੈ ਥੱਲੇ ਜੜਾਂ ਚ, ਉਹ ਵੀ ਨਾਲ ਹੀ ਹੁੰਦੀ ਹੈ, ਕਹਿੰਦੇ ਉਹ ਖਾ ਲਓ ਜਲਦੀ ਜਲਦੀ। ਉਹ ਬੂਟੀ ਦੇ ਖਾਂਦੇ ਹੀ ਆਰਾਮ ਆ ਗਿਆ। ਮਹਾਰਾਜ ਕਹਿੰਦੇ ਅੰਮ੍ਰਿਤ ਤੇ ਜ਼ਹਿਰ ਇੱਕੋ ਥਾਂ ਹੀ ਪਏ ਨੇ, ਹਰ ਚੀਜ਼ ਇੱਕ ਥਾਂ ਹੀ ਹੁੰਦੀ ਹੈ। ਆਪਣੇ ਸਰੀਰ ਦੇ ਅੰਦਰ ਜੇ ਇੰਨੀਆਂ ਬਿਮਾਰੀਆਂ ਨੇ ਤਾਂ ਮਹਾਰਾਜ ਕਹਿੰਦੇ ਹਿਰਦੇ ਦੇ ਵਿੱਚ ਉੱਥੇ ਨਾਮ ਦੀ ਦਵਾਈ ਵੀ ਪਈ ਹੈ। ਜਿਵੇਂ ਡਾਕਟਰ ਓਪਰੇਸ਼ਨ ਦਿਲ ਦਾ ਕਰਦੇ ਨੇ ਤੇ ਨਾੜਾਂ ਕਿਤੋਂ ਹੋਰ ਕੱਢ ਲੈਂਦੇ ਨੇ, ਉਹ ਕਹਿੰਦੇ ਕੁਦਰਤ ਨੇ ਦਿਲ ਦੇ ਓਪਰੇਸ਼ਨ ਲਈ ਸਪੇਅਰ ਪਾਰਟ ਸਰੀਰ ਚ ਰੱਖੇ ਹੋਏ ਨੇ। ਇਸੇ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਦਵਾਈ ਵੀ ਹੈ, ਪਟਾਰੀ ਹੈ ਦਵਾਈ ਦੀ, ਪਰ ਮਹਾਰਾਜ ਫਿਰ ਸਾਨੂੰ ਇਹ ਦਵਾਈ ਨਜ਼ਰ ਨਹੀਂ ਆਉਂਦੀ। ਗੁਰ ਪੂਰੇ ਬਿਨ ਵਿਧ ਨਾ ਬਣਾਈ, ਕਹਿੰਦੇ ਪੂਰਿਆਂ ਗੁਰਾਂ ਤੋਂ ਬਿਨਾਂ ਇਹ ਦਵਾਈ ਖਾਣ ਦੀ ਵਿਧੀ ਨਹੀਂ ਬਣਦੀ ਹੈ। ਗੁਰੂ ਦੀ ਲੋੜ ਪੈਂਦੀ ਹੈ, ਆਪਣੇ ਆਪ ਕਦੇ ਕੋਈ ਕਾਮਯਾਬ ਨਹੀਂ ਹੋਇਆ ਬੰਦਾ। ਜੇ ਕੋਈ ਕਹੇ ਕਿ ਮੈਂ ਆਪਣੇ ਆਪ ਹੀ ਘਰ ਬੈਠੇ ਹੀ ਸਿਮਰਨ ਕਰ ਲਵਾਂ, ਮੈਨੂੰ ਲੋੜ ਨਹੀਂ ਗੁਰਾਂ ਦੀ ਸੰਗਤ ਦੀ, ਆਪਣੇ ਆਪ ਕਦੇ ਕੋਈ ਕਾਮਯਾਬ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਨੇ, ਕਹਿੰਦੇ ਪੂਰਿਆਂ ਗੁਰਾਂ ਤੋਂ ਬਿਨਾਂ ਉਹਦੀ ਵਿਧੀ ਨਹੀਂ ਬਣਦੀ। ਗੁਰ ਪੂਰਾ ਸੰਜਮ ਕਰਦੀ ਆ, ਪੂਰਿਆਂ ਗੁਰਾਂ ਨੇ ਉਹਦਾ ਸੰਜਮ ਹੁੰਦੀ ਮਰਿਆਦਾ, ਸੰਜਮ ਕਰ ਦਿੱਤਾ ਉਹਦਾ, ਮਰਿਆਦਾ ਬਣਾ ਦਿੱਤੀ, ਮਰਿਆਦਾ ਦੱਸ ਦਿੱਤੀ। ਗੁਰਾਂ ਨੇ ਐਸਾ ਸੰਜਮ ਕਰ ਦਿੱਤਾ, ਸੰਜਮ ਵਰਤਣਾ ਸਿਖਾ ਤਾ ਮੈਨੂੰ ਗੁਰਾਂ ਨੇ, ਮੈਨੂੰ ਸਿਖਾਇਆ ਅੱਖਾਂ ਨਾਲ ਬਹੁਤਾ ਨਹੀਂ ਦੇਖਣਾ, ਐਵੇਂ ਖਾਮ ਖਾ ਮਨ ਬਾਹਰ ਨੂੰ ਜਾਂਦਾ, ਕੰਨਾਂ ਨਾਲ ਬਹੁਤਾ ਨਹੀਂ ਸੁਣਨੀਆਂ ਗੱਲਾਂ, ਮੂੰਹ ਨਾਲ ਬੋਲਣਾ ਨਹੀਂ, ਲੱਭ ਲੋਭ ਅਹੰਕਾਰ ਤਾਜ ਦਿਸਣਾ ਬਹੁਤ ਨਾ ਹੀ ਬੋਲਣਾ, ਲੋੜ ਅਨੁਸਾਰ ਬੋਲਣਾ, ਲੋੜ ਅਨੁਸਾਰ ਖਾਣਾ, ਲੋੜ ਅਨੁਸਾਰ ਸੌਣਾ, ਇਹ ਤਾਂ ਗੁਰਾਂ ਨੇ ਮੈਨੂੰ ਕਰ ਦਿੱਤਾ। ਗੁਰਾਂ ਨੇ ਕਿਹਾ ਤੂੰ ਪਹਿਲਾਂ ਤਾਂ ਆਪਣਾ ਸਾਰਾ ਕੁਛ ਸੰਜਮ ਵਿੱਚ ਲਿਆ, ਫਿਰ ਤੂੰ ਨਾਮ ਜਪ, ਨਾਨਕ ਤਾਉ ਫਿਰ ਦੁੱਖ ਨਾ ਥੀਆ, ਕਹਿੰਦੇ ਫੇਰ ਦੁੱਖ ਨਹੀਂ ਲੱਗਦਾ, ਸੰਜਮ ਨਾਲ ਚੱਲੇ। ਸੰਜਮ ਨਾਲ ਨਾ ਚੱਲੀਏ, ਦਵਾਈ ਜਿੰਨੀ ਮਰਜ਼ੀ ਖਾਈਏ, ਫਿਰ ਸੰਜਮ ਤੋਂ ਬਿਨਾਂ, ਪਰਹੇਜ਼ ਤੋਂ ਬਿਨਾਂ ਦਵਾਈ ਅਸਰ ਨਹੀਂ ਕਰਦੀ। ਸਲੋਕ ਵਾਸੁਦੇਵ ਸਰਬੱਤਰ ਮੈਂ ਉਹਨਾਂ ਕਤਹੂ ਠਾਏ, ਵਾਸੁਦੇਵ ਅਕਾਲ ਪੁਰਖ ਵਾਹਿਗੁਰੂ ਸਰਬੱਤਰ ਮੈਂ ਸਾਰਿਆਂ ਦੇ ਵਿੱਚ ਵਿਆਪਕ ਨੇ, ਉਹਨਾਂ ਕਤਹੂ ਠਾਏ, ਕੋਈ ਵੀ ਥਾਂ ਟਿਕਾਣਾ ਉਹਦੇ ਤੋਂ ਬਿਨਾਂ ਊਣ ਖਾਲੀ ਨਹੀਂ ਹੈ। ਕਿ ਕਹੀਏ ਕਿ ਇੱਥੇ ਰੱਬ ਨਹੀਂ ਹੈ, ਇੱਥੇ ਨਹੀਂ ਹੈ, ਨਹੀਂ, ਹਰ ਜਗ੍ਹਾ ਤੇ ਉੱਤੇ ਹੈ। ਪਾਰਦਰਸ਼ਕ ਜੋ ਹੋਏ ਉਹ ਤਾਂ ਪੱਥਰ ਵਿੱਚ ਵੀ ਨੇ, ਉਹ ਤਾਂ ਧਰਤੀ ਵਿੱਚ ਵੀ ਨੇ, ਉਹ ਤਾਂ ਆਕਾਸ਼ ਵਿੱਚ ਵੀ ਨੇ, ਉਹ ਤਾਂ ਹਰ ਜਗ੍ਹਾ ਦੇ ਉੱਤੇ ਵਿਆਪਕ ਨੇ। ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ, ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ, ਉਹ ਤੇਰੇ ਅੰਦਰ ਵੀ ਹੈ, ਤੇਰੇ ਬਾਹਰ ਵੀ ਹੈ, ਕਾਏ ਦੁਰਾਏ। ਫਿਰ ਕਾਹਦੇ ਲਈ ਛੁਪਾਉਂਦਾ ਹੈ ਆਪਣੀਆਂ ਗਲਤੀਆਂ, ਕਿਉਂ ਛੁਪਾ ਛੁਪਾ ਕੇ? ਤੂੰ ਸੋਚਦਾ ਮੈਂ ਛੁਪਾ ਕੇ ਗਲਤੀ ਕੀਤੀ, ਕਿਸੇ ਨੂੰ ਪਤਾ ਹੀ ਲੱਗਿਆ, वो अखां विच बैठा उही तां देख रहे जिन्हें तू लैके गिने नोट जिहड़े पुठे काम करदा तेरियां अखां जद देखदियां ने उहदा कैमरा भी तेरियां अखां विच ही लग्या होया वो तां सारी वीडियो कैसट बन गई तेरी सब पता लग गया उहनूं वो तेरे हिरदे दे अंदर बैठा वो तां बाहर भी है दोनों थावां ते ही है हुण कित्थे छपावांगे उहदे नाल क्यों हेरा फेरी करनी है अंतर बाहर संग है ते अंदर बाहर संग जाण के सिमन कर छपा ना सीधी जी गल कर दी तुहाडे तां कोई छुपे नहीं होया मैं तां कीती गलती महाराज मैं कर ली मैं इत्थों गलती हो गई जी मेरी किरत करके मान लो चाहे जाण पुणे च चाहे अणजाण पुणे च मान लो अस तां है महाराज औगुणा दे भरे होए सीधे होके कह लो तां कहिंदे छपाउंदा क्यों है पौड़ी बब्बा वैर ना करिया काह बब्बे अखर द्वारा फरमाउंदे ने वाह वाह जिहनूं आपां वाह वाह कहिंदे बब्बा वैर ना करिया काह महाराज कहिंदे वैर किहदे नाल करदे हो घाट घाट अंतर ब्रह्म समाह दिलां दिलां विच तां ब्रह्म बैठा हरेक दिल विच आप ही बैठे ने उही जी बिरती बन जाती है सो जिवें मुक्तसर साहब असी बहुत पुरानी गल है पहला भी सुनाया करी वारी शॉर्टकट कर लैंदे आ दारा बदमाश हुंदा सी बहुत बदमाश इलाके का तकड़ा बंदूकों वाले बंदे रखने जमीना ते कब्जे करने अजे नाल कोई टक्कर ना लिया करे महापुरशां दा संगी सी भाई टेक सिंह सो कहण लगे टेक सिंह अज बड़ा घबराया जा होया कहिंदे जी उह दारे नाल मुकदमा चलदा है मैं जित तां मैं ही जाणा पर कचहरियां तो बाहर आउंदे ने मैनूं मार देना उहने मैं हुण डरदा वी जावां कि ना जावां कहिंदे चल भाई असीं नाल चलदे तेरे उस वक्त नाल चले गए जदों बाबा गुरभजन सिंह जी खालसा दी गल है जदों गए हले गड्डी चो उतरे सी ते उधरों किते आ गया दारा जीपां पांच छे भरियां बंदूकां वाले नाल कुंडियां मुच्छां छे साढ़े छे फुट लम्मा जवान अखां लाल एडा वड्डा दियो कद जे आ के ओ टेक सिंह गड्डी दे टायर उले ही लोग गया फटाफट बैठ कहिंदा उह आ गया जी मैनूं मार दूंगा उह कहिंदे एवें मार दूंगा इहदी की मजाल है तैनूं मार जावे जदों दारे ने देखिया कि महापुरश खड़े ने उस वक्त लागे आ के गोडी हाथ ला के सत श्री अकाल जी करके खड़ा हो गया महापुरशां ने उहदियां अखां च अखां पा के इको गल आखी दारा तेरा नाम है पता ही नहीं फिर की चक्कर चलाता उन्होंने कहना नहीं जी मैं तां दास हां जी थोड़ा कहने वह गल सुन दारिया इन्ने माड़े काम क्यों करदा क्यों दुनिया सतासता मारी तैनूं रब दा डर नहीं होए ਉਹ ਜਾ ਜਾ ਕੇ ਧਰਮਰਾਜ ਦੀ ਕਚਹਿਰੀ ਲੇਖਾ ਦੇਣਾ ਪਊ ਉਹ ਕੌਣ ਦਊਗਾ ਸੱਜਣ ਠੱਗ ਵਾਂਗੂ ਦਾਰੇ ਦੀਆਂ ਅੱਖਾਂ ਖੁੱਲ ਗਈਆਂ ਉੱਥੇ ਬੰਦੂਕ ਛੱਡਤੀ ਕਹਿੰਦਾ ਮਹਾਰਾਜ ਹੁਕਮ ਕਰੋ ਕੀ ਕਰਨਾ ਕਹਿੰਦੇ ਅੰਮ੍ਰਿਤ ਛਕ ਲੈ ਦੇਖੋ ਏਡੇ ਵੱਡੇ ਬਦਮਾਸ਼ ਨੂੰ ਕਹਿਣਾ ਅੰਮ੍ਰਿਤ ਛਕ ਲੈ ਆਪਾਂ ਤਾਂ ਨਹੀਂ ਕਹਿ ਸਕਦੇ ਅਗਲਾ ਕੋਈ ਕੰਮ ਕਰ ਆਪਣਾ ਵੱਡਾ ਆ ਗਿਆ ਉਪਦੇਸ਼ ਕਰਨ ਵਾਲਾ ਉਸ ਵਕਤ ਕਹਿੰਦਾ ਜੀ ਸੱਤ ਵਜਨ ਕਹਿੰਦਾ ਪਰ ਮਹਾਰਾਜ ਮੈਨੂੰ ਇੱਕ ਪ੍ਰੋਬਲਮ ਹੈ ਮੁਸੀਬਤ ਹੈ ਇੱਕ ਮੈਨੂੰ ਮੇਰੀ ਦੁਸ਼ਮਣੀ ਇੰਨੀ ਪੈ ਚੁੱਕੀ ਆ ਕਿ ਬੰਦੂਕਾਂ ਬਿਨਾਂ ਬਾਡੀਗਾਰਡਾਂ ਤੋਂ ਬਿਨਾਂ ਮੈਂ ਰਹਿ ਹੀ ਨਹੀਂ ਸਕਦਾ ਮਹਾਂਪੁਰਸ਼ ਕਹਿੰਦੇ ਚੰਗਾ ਦਾਰਾ ਇਹ ਜ਼ਿੰਮੇਵਾਰੀ ਸਾਡੀ ਰਹੀ ਉਹ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕੇ ਬਾਣਾ ਪਾ ਲਾ ਦਸਵੇਂ ਪਾਤਸ਼ਾਹ ਦਾ ਬੱਤੀ ਮਾਲਾ ਮੂਲ ਮੰਤਰ ਦੀਆਂ 40 ਦਿਨ ਕਰੀ ਸਾਡਾ ਵਚਨ ਮੰਨ ਕੇ 40ਵੇਂ ਦਿਨ ਸਾਰੇ ਦੁਸ਼ਮਣ ਤੇਰੇ ਪੈਰੀ ਪੈ ਜਾਣਗੇ ਸਭ ਤੇਰੇ ਬਣ ਜਾਣਗੇ ਬੱਬਾ ਵੈਰ ਨਾ ਕਰੀਏ ਕਾਹੂ ਘੜ ਘੜ ਅੰਤਰ ਬ੍ਰਹਮ ਸਮਾ ਇਹ ਗੱਲ ਪੱਕੀ ਹੋਈ ਇਸੇ ਤਰ੍ਹਾਂ ਹੀ ਦਾਰੇ ਨੇ ਬਚਨ ਮੰਨ ਕੇ ਅੰਮ੍ਰਿਤ ਛਕਿਆ ਨਾਲਦਿਆਂ ਨੂੰ ਵੀ ਛਕਾ ਲਿਆ ਕਹਿੰਦਾ ਆ ਜਾਓ ਬਈ ਜਿੱਧਰ ਮੈਂ ਜਾਊਂ ਉੱਧਰ ਹੀ ਤੁਸੀਂ ਜਾਓਗੇ ਹੁਣ ਅੱਧੇ ਕੁ ਚਲੇ ਗਏ ਪਰੇ ਨੂੰ ਗੰਦੇ ਥਾਂ ਨੂੰ ਅੱਧੇ ਕੁ ਇੱਧਰ ਨੂੰ ਆ ਗਏ ਫਿਰ ਉਹਨਾਂ ਨੇ ਮੂਲ ਮੰਤਰ ਦਾ ਅਭਿਆਸ ਕੀਤਾ ਇਹ ਪੱਕੀ ਗੱਲ ਹੈ ਵੀ ਦਾਰੇ ਨੇ ਆਪ ਦੱਸਿਆ ਕਹਿੰਦਾ 40ਵੇਂ ਦਿਨ ਨੂੰ ਕੁੱਲ ਜਿੰਨੇ ਮੇਰੀ ਦੁਸ਼ਮਣੀ ਵਾਲੇ ਸੀ ਉਹ ਮੈਥੋਂ ਮਾਫੀਆਂ ਮੰਗਣ ਆ ਗਏ ਤਾਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਮਹਾਂਪੁਰਸ਼ਾਂ ਨੇ ਵਚਨ ਕੀਤਾ ਉਹਨਾਂ ਨੇ ਇੱਕੋ ਗੱਲ ਕਹਿ ਦੀ ਦਾਰਿਆ ਜਦ ਤੱਕ ਤੂੰ ਬਦਮਾਸ਼ ਸੀ ਜਦ ਤੱਕ ਤੂੰ ਡਾਕੂ ਸੀ ਉਦੋਂ ਤੱਕ ਹੀ ਸਾਡਾ ਵੈਰ ਸੀ ਤੇਰੇ ਨਾਲ ਭਾਈ ਹੁਣ ਤਾਂ ਸੰਤਾਂ ਨਾਲ ਮਿਲ ਕੇ ਸੰਤ ਬਣ ਗਿਆ ਤੂੰ ਵੀ ਮਾਲਾ ਫੜ ਲਈ ਹੈ ਹੁਣ ਸਾਡਾ ਤੇਰੇ ਨਾਲ ਕੀ ਵੈਰ ਹੈ ਉਹ ਸਾਰੇ ਉਹਦਾ ਵੈਰ ਹੀ ਛੱਡ ਗਏ महापुरुष कहने दारिया जब तक वैर करिए जग नाल जग साडा वैरी हो जाता। जे सारे विच वाहिगुरू नूं देख के प्यार करिए तां सारी दुनिया ही प्यार करदी। जो हर का प्यारा सो सभना का प्यारा। इस करके कहने बब्बा वैर ना करिए काहू, वैर करांगे दुनिया साडी वैरी बन जावेगी। घाट घाट अंतर ब्रह्म समाहू, दिलां दिलां दे विच ब्रह्म समाया होया। हरेक दिल दे विच वाहिगुरू आप बैठे ने। भगत नामदेव जी का किद्दा देख, शेर आ गया कहने महाराज अज तो बड़ी सोहनी जत बनाई हुई है, पूछ बड़ी वधिया है। ओदी उपमा करन लग गए, महाराज पंजे बड़े वधिया थोड़े। उथों रब नूं प्रगट होना पिया शेर दे विच। नामदेव तू सानू हरेक जगह देख लैंदा। कहने महाराज तुहाडी ही किरपा है, मैनूं तां शेर दिखदा नहीं, मैनूं तां तुसीं ही दिखदे हो। जदों ऐसी एक बिरती ही बन जाती है तो उस वक्त वाहेगुरु हरेक विच ही नजर आउंदे ने। वैर किहदे नाल करिए, कौन साडे नाल करे। वासुदेव जल थल मह रविया, वासुदेव अकाल पुरख वाहेगुरु जल विच भी ने, थल विच भी ने, हरेक जगह दे उत्ते व्यापक ने। गुरप्रसाद विरलै ही गविया, गुरां दी किरपा नाल विरले बंदे ने गविया हुंदा, पहचाणिया है उहनूं। विरले बंदे नूं पहचान होई उस वाहेगुरु दी। आपां भी कोशिश करिए, पहचान करिए गुरां दे राही। किरपा गुरां ने ही करनी है, क्योंकि जिहड़ी किरपा सतगुरु ने करनी है वह होर कितों हो नहीं सकती। वैर विरोध मिटे ते मन ते, हर कीर्तन गुरमुख जो सुनते। जिहड़े गुरमुख हरी का कीर्तन सुनते ने कीर्तन विच ढल जाते ने, कीर्तन रूप हो जाते ने, शब्द ही रूप हो गए सुनते सुनते, उन्होंने मन के अंदरों वैर विरोध सारा ही मिट जाता है। क्योंकि 24 घंटे जिहड़ा कीर्तन का रसिया हो गया, जस करता है, नाम जपदा है, महाराज कहिंदे उहदे अंदरों वैर विरोध अपने आप ही चले जाते ने। वर्ण चिहन सगल है ते रहता, वह वर्ण चिन्ह तो बारा हो जाता है, भेखा तो बारा, वर्ण आश्रम दीयां गंढां तो बाहर हो जाता है। एकत्री ब्राह्मण सूद वैस ये जातां वर्णा सब मिट जांदियां, उहदे अंदरों ही मिट जांदियां ने। शाम की कथा च अज यही आना, किवें मिट जांदियां ने। वखरेवा जिहड़ा साडे अंदर बनिया, वह वखरेवा एक पासे हो जांदा, अंदरों सब कुछ टुट जांदा है। अंदरों जो भी सिस्टम बनिया सारा, जिवें एक वड्डे सारे हाल दे विच, जिवें बैंक हुंदा जां कोई होर बिल्डिंग दे विच कोई पलाई बोर्ड दे नाल बना, निके निके कमरे जे होए, मैनेजर दा कमरा है फलान दा, वखरेवें दे कमरे बनाते ने। हुण जदों किराए वह छड़ गया अपना सारा कुछ, होर थां बिल्डिंग लै ली उन्होंने, मालक मकान ने आके सारा तोड़ के बिल्कुल साफ करते, इको ही हाल रह गया उत्थे। वह जिहड़े अंदर बने हुए सी पलाई बोर्ड दे, सारा समान समून जिहा नकली फकली सब कढ़ता उत्थों बाहर, पूरे कमरे दे विच खालीपणा शुन दशा हो गई है। उड़ अगे रौला पैंदा सी, मेरे जमा करा दो, मेरे कढ़ा लो, खत्म हो गई कहानी सारी। इसे तरह ही साडे हिरदे अंदर इसे तरह घर जे बन जाते ने, यह मेरा है, यह तेरा है, यह बगाना है, यह अपना है, असी उच्ची जाति आले हैं, छोटी जाति आले ने, यह नीवा है, पंछी है, पशु है। अपने हिरदे विच इन्ने कमरे बन गए, इन्ना कुछ बनिया पिया है, काला माला ही हो गया। पर जदों वाहेगुरु की कृपा हुंदी है, इन्हां किराएदारां नूं बेनती करिए कि महाराज जी हुण तुसीं जाओ। बेनती किराएदार वांगू तो अंदर अड़े बैठे, काम करो, लोभ मोहकार दूजे तीजे पता नहीं किन्ना कुछ है। जदों हौली हौली ब्रह्म बिरती के अनुसार वह ब्रह्म ज्ञानी उन्हां नूं बाहर कढ़ना शुरू करता है तो अंदर इको ही हाल रह जांदा, बस जिथे सुन दशा विच इको ही आवाज गूंजती है, सतनाम श्री वाहे गुरु साहेब जी, सतनाम श्री वाहे गुरु साहेब। हुण उत्थे इह गल आ जांदी है, जो मैं हां सो ब्रह्म, ब्रह्म मैं, एक गल बन जांदी उहनां दोनां दी। उह जिहड़ियां विचकारलियां सारियां चीजां सी उह खत्म हो गईं, उह सब नकलीपणा मुक जांदा जा के उत्थे। अच्छी तरह तां शाम नूं ही समझावांगे, क्योंकि उत्थे जदों वेदांत की चीज फिर चलती, फिर वो ब्रह्म ज्ञान दे जदों लीन करते ने जाके, सब चीजा मुक जांदियां ने।
ਜੋ ਉਹ ਕਰਤਾ ਹੈ ਸੋ ਮੈਂ ਕਰਤਾ ਹਾਂ, ਕਰਤਾ ਕਰਤਾ ਇੱਕ ਦੂਜੇ ਨਾਲ ਇੱਕ ਨੀਂਦ ਐਸੇ ਹੋ ਜਾਂਦੇ ਨੇ ਕਿ ਅੰਦਰੋਂ ਗੱਲ ਹੀ ਖਤਮ ਹੋ ਗਈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਵਰਨ ਚਿਹਨ ਸਗਲੇ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਜੋੜਾ ਗੁਰਮੁਖ ਵਾਹਿਗੁਰੂ 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 ਗੁਰੂ ਰਾਹੀਂ ਕਰਦਾ ਹੀ ਰਹਿੰਦਾ ਕਰਦਾ ਹੀ ਰਹਿੰਦਾ, ਉਹਦੇ ਅੰਦਰੋਂ ਇਹ ਸਾਰੀਆਂ ਕੰਧਾਂ ਟੁੱਟ ਜਾਂਦੀਆਂ ਨੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਿਧਾਂਤ ਤਾਂ ਇਨ੍ਹਾਂ ਦੋ ਪੰਗਤੀਆਂ ਚ ਪਿਆ ਸਾਰਾ। ਜਿਵੇਂ ਕੱਲ ਸੰਗਤ ਨੂੰ ਸਮਝਾਇਆ ਮਹਾਰਾਜ ਜੀ ਨੇ, ਕਹਿੰਦੇ ਤੂੰ ਸਦਾ ਸਲਾਮਤ ਨਿਰੰਕਾਰ ਅੱਖਰ ਹੈ ਜਿਹੜਾ। ਵੇਦਾਂ ਦੇ ਵਿੱਚ ਚਾਰ ਮਹਾਂਵਾਕ ਆਏ ਨੇ, ਚਾਰਾਂ ਵੇਦਾਂ ਚ ਵੱਖੋ ਵੱਖਰੇ ਅੰਗ ਬ੍ਰਹਮ ਅਸਮੀ ਇਤਿਆਦਿਕ ਇਹੋ ਜਿਹੇ ਵਾਕ ਨੇ। ਹੁਣ ਗੁਰਸਿੱਖ ਕਹਿੰਦੇ ਮਹਾਰਾਜ ਚਾਰੇ ਵਾਕ ਆਪਣੇ ਕੋਲ ਵੀ ਨੇ। ਕਹਿੰਦੇ ਹਾਂ, ਜਪਜੀ ਸਾਹਿਬ ਦੇ ਵਿੱਚ ਤੂੰ ਸਦਾ ਸਲਾਮਤ ਨਿਰੰਕਾਰ ਜਿਹੜਾ ਇਹ ਮਹਾਂਵਾਕ ਚਾਰ ਵਾਰੀ ਕਿਹਾ ਮਹਾਰਾਜ ਨੇ। ਇਹਦਾ ਅਰਥ ਕੀ ਹੈ? ਕਹਿੰਦੇ ਆਮ ਬੰਦੇ ਲਈ ਤਾਂ ਇਹ ਆਮ ਹੀ ਹੈ, ਤੂੰ ਸਦਾ ਸਲਾਮਤ ਨਿਰੰਕਾਰ, ਇਹਦਾ ਅਰਥ ਕਰਨ ਦੀ ਲੋੜ ਹੈ? ਸਿੱਧੀ ਜੀ ਗੱਲ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਪਰ ਜੇ ਕੋਈ ਉਹਨਾਂ ਦਾ ਬੰਦਾ ਪੁੱਛੇ, ਪੰਡਿਤ ਵਿਦਵਾਨ ਪੁੱਛੇ ਕਿ ਤੂੰ ਸਦਾ ਸਲਾਮਤ ਨਿਰੰਕਾਰ ਕੀ ਹੋਇਆ, ਸਾਡੇ ਕੋਲ ਤਾਂ ਏਡੇ ਏਡੇ ਮਹਾਂਵਾਕ ਪਏ ਨੇ। ਮਹਾਰਾਜ ਕਹਿੰਦੇ ਇਹ ਮਹਾਂਵਾਕ ਹੀ ਹਲੇ ਤੈਨੂੰ ਬਣਾ ਕੇ ਦਿਖਾ ਦਿੰਦੇ ਆ। ਸਦਾ ਸਲਾਮਤ ਕੌਣ ਹੈ? ਈਸ਼ਵਰ। ਤੇ ਤੂੰ ਦਾ ਅਰਥ ਹੈ ਤਵੰਗ ਪਦ, ਉਹ ਹੋਵੇਗਾ ਜੀਵ। ਤੇ ਨਿਰੰਕਾਰ ਕੌਣ ਹੈ? ਬ੍ਰਹਮ, ਨਿਰਗੁਣ। ਸਦਾ ਸਲਾਮਤ ਸਰਗੁਣ ਵਿੱਚ ਆ ਜਾਂਦਾ। ਇਸ ਤਰ੍ਹਾਂ ਇਹ ਤਿੰਨੇ ਇੱਕੋ ਹੀ ਹੋ ਗਏ। ਕਹਿੰਦੇ ਤਿੰਨਾਂ ਵਿੱਚ ਬ੍ਰਹਮ ਹੈ, ਇਹੀ ਸਾਡਾ ਮਹਾਂਵਾਕ ਹੈ ਕਿ ਜੀਵ ਵਿੱਚ ਵੀ ਵਾਹਿਗੁਰੂ ਹੈ, ਈਸ਼ਵਰ ਦੇ ਵਿੱਚ ਵੀ ਵਾਹਿਗੁਰੂ ਹੈ। ਉਹ ਈਸ਼ਵਰ ਮਾਇਆ ਸੰਯੁਕਤ ਪਰਮੇਸ਼ਰ ਸਰਗੁਣ, ਜਿਹੜਾ ਨਿਰਗੁਣ ਉਹਦੇ ਵਿੱਚ ਵੀ ਉਹੀ ਰੂਪ ਹੈ। ਇਸ ਕਰਕੇ ਨਦੀਆਂ ਆਤਾ ਵਾਹ, ਫਿਰ ਇਹ ਪ੍ਰਮਾਣ ਦਿੱਤਾ ਮਹਾਰਾਜ ਨੇ ਉੱਥੇ, ਨਦੀਆਂ ਆਤਾ ਵਾਹ ਪਵੈ ਸਮੁੰਦ ਨਾ ਜਾਣੀਆਂ। ਨਦੀਆਂ, ਨਦੀ ਕੌਣ? ਈਸ਼ਵਰ ਹੈ। ਵਾਹ ਵਾੜੇ ਨਾਲੇ ਛੋਟੇ ਛੋਟੇ ਜੀਵ ਹੈ, ਤੇ ਸਮੁੰਦਰ ਬ੍ਰਹਮ ਹੈ। ਇਹ ਤਿੰਨਾਂ ਚ ਇੱਕੋ ਹੀ ਪਾਣੀ ਹੈ, ਇੱਕੋ ਤਰ੍ਹਾਂ ਲੀਨ ਹੋ ਜਾਂਦੇ ਨੇ ਜਾ ਕੇ। ਤੇ ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਵਾਹਿਗੁਰੂ ਵਾਹਿਗੁਰੂ ਕਹਿੰਦਾ, ਉਹ ਜੀਵ ਪੁਣੇ ਚੋਂ ਨਿਕਲ ਕੇ ਈਸ਼ਵਰ ਚਲਾ ਜਾਂਦਾ, ਈਸ਼ਵਰ ਚੋਂ ਸਰਗੁਣ ਹੋ ਕੇ ਨਿਰਗੁਣ ਚ ਪਹੁੰਚ ਜਾਂਦਾ। ਆਓ ਮਹਾਰਾਜ ਕਹਿੰਦੇ, ਆਓ ਅੱਗੇ ਬਖਸ਼ਿਸ਼ ਕਰਦੇ ਨੇ ਸਤਿਗੁਰੂ ਮਹਾਰਾਜ ਸਲੋਕ। ਹਾਂ ਹਾਂ ਕਰਤ ਬਿਹਾਨੀਆਂ ਸਾਕਤ ਮੁਗਧ ਅਜਾਨ। ਜਿਹੜੇ ਲੋਕ ਨੇ ਸਾਕਤ, ਬਿਲਕੁਲ ਨਿਸ਼ਰਧਕ ਬੰਦੇ, ਮੁਗਧ ਹੁੰਦਾ ਬਹੁਤਾ ਜ਼ਿਆਦਾ ਮਹਾਂਮੂਰਖ, ਜਿਹੜਾ ਕਿਹਾ ਵੀ ਨਾ ਸਮਝੇ, ਅਣਜਾਣ ਬੰਦਾ। ਹਾਂ ਹਾਂ ਕਰਤ ਬਿਹਾਨੀਆਂ, ਉਹਨਾਂ ਦੀ ਜ਼ਿੰਦਗੀ ਹਾਂ ਹਾਂ ਕਰਦੀ ਬਤੀਤ ਹੋ ਗਈ। ਅੜੜਕ ਮੂਏ ਜਿਉਂ ਤ੍ਰਿਖਾਵੰਤ, ਨਾਨਕ ਕਿਰਤ ਕਮਾਨ। ਪਿਛਲੇ ਜਨਮਾਂ ਦੀ ਕੀਤੀ ਹੋਈ ਕਿਰਤ ਦੇ ਮੁਤਾਬਕ ਉਹ ਅੜੜਕ ਅੜੜਕ ਦਾ ਇੱਥੇ ਅੜਾੜਾ ਲਾ ਕੇ, ਅੜਾੜਾ ਅੜਾੜਾ ਕੱਕਾ ਕੱਕੇ ਸਿਆਰੀ ਅੜੜਕ, ਇਹ ਅਸਲ ਅੱਖਰ ਹੈਗਾ ਰੜਕ। ਅਰਾਰਾ ਤੇ ਅੜਾੜਾ ਸਵਰਨੀ ਅੱਖਰ ਨੇ ਇੱਕੋ ਹੀ ਥਾਂ ਵਰਤੇ ਜਾ ਸਕਦੇ ਨੇ। ਲੱਲਾ ਹੋਇਆ ਲੱਲਾ ਵੀ ਕਈ ਜਗ੍ਹਾ ਵਰਤਿਆ ਜਾਂਦਾ। ਮਹਾਰਾਜ ਕਹਿੰਦੇ ਰੜਕ ਰੜਕ ਕੇ ਐ, ਹੁਣ ਆਪਣੀ ਅੱਖਾਂ ਚ ਰੜਕ ਪੈਂਦੀ ਜਦੋਂ ਕਦੇ ਕੁੱਕਰੇ ਜੇ ਹੋ ਜਾਂਦੇ ਅੱਖਾਂ ਵਿੱਚ, ਜਾਂ ਕਦੇ ਅੱਖਾਂ ਦਾ ਫਲੂ ਚੱਲ ਪੈਂਦਾ, ਇੰਨੀ ਰੜਕ ਪੈਂਦੀ ਹੈ ਬੰਦੇ ਦਾ ਬੁਰਾ ਹਾਲ ਹੋ ਜਾਂਦਾ। ਬਸ ਉਹੀ ਰੜਕ ਹੈ, ਕਾਹਦੀ? ਈਰਖਾ ਦੀ, ਮੈਂ ਮੇਰੀ ਦੀ। ਤਪਸ਼ ਪੈਂਦੀ ਰਹਿੰਦੀ ਬੰਦੇ ਅੰਦਰ, ਰੜਕਦੀਆਂ ਰਹਿੰਦੀਆਂ ਚੀਜ਼ਾਂ, ਕਾਮ ਕ੍ਰੋਧ ਆਦਿਕ, ਇਹ ਸਾਰਾ ਹੀ ਕੁਛ। ਰੜਕ ਮੂਏ ਜਿਉਂ ਤ੍ਰਿਖਾ ਬੰਤ, ਕਹਿੰਦੇ ਇਉਂ ਰੜਕ ਰੜਕ ਕੇ ਮਰ ਗਏ, ਜਿਵੇਂ ਪਿਆਸਾ ਬੰਦਾ ਤੜਫ ਤੜਫ ਕੇ ਮਰਦਾ, ਇਉਂ ਦੁਨੀਆਂ ਹਾਂ ਹਾਂ ਕਰਦੀ ਹੈ ਮਰ ਗਈ। ਕਿਉਂਕਿ ਇਨ੍ਹਾਂ ਦੇ ਪਿਛਲੇ ਜਨਮ ਦੀ ਪਈ ਹੋਈ ਕਿਰਤ ਹੀ ਹੈ ਬਸ, ਇਹੀ ਜਿਹੜੀ ਇਹਨਾਂ ਨੂੰ ਮਾਰ ਦਿੰਦੀ ਹੈ। ਕਿਰਤ ਕਿਵੇਂ ਪੈ ਗਈ ਜੀ ਸਾਡੀ? ਕਹਿੰਦੇ ਤੂੰ ਵੀ ਪਿਛਲੇ ਜਨਮ ਚ ਇਹਦਾ ਸੰਚਿਤ ਕਰਮ ਕੀਤੇ ਸੀ, ਪਹਿਲਾਂ ਕਿਰੇਮਾਨ ਕੀਤੇ, ਫਿਰ ਸੰਚਿਤ ਕੀਤੇ, ਫਿਰ ਤੇਰੀ ਪਰਾਲਬਧ ਬਣ ਗਈ। ਉਹ ਪਰਾਲਬਧ ਹੀ ਭੁਗਤ ਰਿਹਾ ਹੁਣ ਤੂੰ, ਪਰਾਲਬਧ ਤੋਂ ਬਾਅਦ ਫਿਰ ਕਿਰੇਮਾਨ ਕਰਮ ਆ ਗਿਆ ਤੇਰਾ, ਹੁਣ ਚੰਗਾ ਕਰ ਲੈ, ਹੁਣ ਫਿਰ ਮੌਕਾ ਤੇਰੇ ਕੋਲ ਚੰਗਾ ਕਰਨ ਦਾ, ਫਿਰ ਸੰਚਿਤ ਕਰਮ ਹੈ, ਫਿਰ ਪਰਾਲਬਧ ਹੈ। ਪੌੜੀ ਅੜਾੜਾ ਅੜਾੜ ਮਿਟੈ ਸੰਗ ਸਾਧੂ, ਅੜਾੜੇ ਅੱਖਰ ਦੁਆਰਾ ਕਹਿੰਦੇ ਇਹ ਜਿਹੜਾ ਰਾੜ ਹੈ ਨਾ, ਰੜਕ, ਇਹ ਝਗੜੇ, ਇਹ ਮਿਟਣੇ ਕਿਵੇਂ ਆ? ਕਹਿੰਦੇ ਸਤਿਗੁਰੂ ਨਾਲ ਮਿਲ ਜਾ, ਸਤਿਗੁਰਾਂ ਦੇ ਨਾਲ ਮਿਲ ਕੇ ਕਰਮ ਧਰਮ ਤੱਤ ਨਾਮ ਅਰਾਧੂ। ਸਾਰੇ ਕਰਮਾਂ ਧਰਮਾਂ ਦਾ ਜਿਹੜਾ ਤੱਤ ਹੈ ਨਾ, ਉਹ ਨਾਮ। ਸਤਿਗੁਰੂ ਨਾਲ ਮਿਲ ਕੇ ਨਾਮ ਦੀ ਅਰਾਧਨਾ ਕਰ, ਤਾਂ ਤੇਰੇ ਅੰਦਰੋਂ ਇਹ ਰੜਕ ਦੂਰ ਹੋ ਸਕਦੀ ਹੈ। ਰੂੜੋ ਜਿਹ ਬਸਿਓ ਰਿਧਮਾਹੀ, ਰੂੜੋ ਹੁੰਦਾ ਸੁੰਦਰ, ਸੁੰਦਰ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਚ ਵਸ ਗਏ ਨੇ, ਉਹ ਆ ਕੀੜਾੜ ਮਿਟਤ ਬਿਨਸਾ ਹੀ, ਉਹਨਾਂ ਦੇ ਅੰਦਰ ਰੜਕ ਮਿਟ ਗਈ, ਉਹ ਨਾਸ ਹੀ ਹੋ ਗਈ ਜਿਹਦੇ ਹਿਰਦੇ ਚ ਵਾਹਿਗੁਰੂ ਵਸ ਗਏ ਨੇ। ਅੜਾੜ ਕਰਤ ਸਾਕਤ ਗਾਵਾਰਾ, ਕਹਿੰਦੇ ਸਾਕਤ ਗਵਾਰ ਝੱਲੇ ਲੋਕ ਜਿਹੜੇ ਨੇ ਇਹੀ ਅੜਾੜ ਕਰਦੇ ਨੇ, ਅਰਾੜ ਝਗੜੇ ਕਰਦੇ ਨੇ, ਅਰੜਾਵੈ ਬਿੱਲ ਲਾਵੈ ਨਿੰਦਕ। ਸੋ ਇਸ ਕਰਕੇ ਅਰੜਾਵੈ ਤੇ ਬਿੱਲ ਲਾਵੈ, ਬਿੱਲ ਲਾਟ ਕਰਦਾ ਨਿੰਦਕ। ਤਾਂ ਮਹਾਰਾਜ ਕਹਿੰਦੇ ਅੜਾੜ ਕਰਤ ਸਾਕਤ ਗਾਵਾਰਾ, ਸਾਕਤ ਝੱਲੇ ਲੋਕ ਅੜਾੜ ਕਰਦੇ ਨੇ, ਝਗੜਾ ਕਰਦੇ ਨੇ ਹਰੇਕ ਜਗ੍ਹਾ ਤੇ। ਉਹ ਕਿਉਂ ਕਰਦੇ ਜੀ ਝਗੜਾ? ਮਹਾਰਾਜ ਉਹਨਾਂ ਨੂੰ ਨੀ ਨਾਮ ਦਾ ਗਿਆਨ। ਮਹਾਰਾਜ ਕਹਿੰਦੇ ਕਿਉਂਕਿ ਜੇ ਹੀ ਹੈ ਅਹੰ ਬੁੱਧ, ਉਹਦੇ ਹਿਰਦੇ ਦੇ ਵਿੱਚ ਹੰਗਤਾ ਵਾਲੀ ਬੁੱਧੀ ਜੋ ਹੋਈ, ਉਹਦੇ ਕਰਕੇ ਵਿਕਾਰ ਆ, ਉਹਦੇ ਅੰਦਰ ਵਿਕਾਰ ਨੇ, ਉਹ ਥਾਂ ਥਾਂ ਝਗੜੇ ਕਰਦਾ, ਉਹਨੂੰ ਅਕਲ ਨਹੀਂ ਇੰਨੀ, ਮੇਰਾ ਸਮਾਂ ਖਰਾਬ ਹੋ ਰਿਹਾ ਗੱਲਾਂ ਬਾਤਾਂ ਦੇ ਵਿੱਚ, ਆਹ ਸਾਰੀਆਂ ਚੀਜ਼ਾਂ ਮਾਇਆ ਦੀ ਤਾਂ ਹੈ, ਉੱਥੇ ਖੜ ਗਏ ਉੱਥੇ ਖੜ ਗਏ, ਗੱਲਾਂ ਕਰ ਲਈਆਂ ਝਗੜੇ ਕਰ ਲਏ, ਇੰਨਾ ਚਿਰ ਤਾਂ ਕਿਤੇ ਵਾਹਿਗੁਰੂ ਵਾਹਿਗੁਰੂ ਹੁੰਦਾ ਤਾਂ ਬਹੁਤ ਕੁਛ ਬਣ ਜਾਂਦਾ। ਰੋਜ਼ ਦਾ ਆਪਣਾ ਜ਼ਿਆਦਾ ਵਕਤ ਗੱਲਾਂ ਚ ਝਗੜਿਆਂ ਚ ਇੱਧਰ ਉੱਧਰ ਬਹੁਤ ਖਰਾਬ ਹੁੰਦਾ। ਜੇ ਆਪਾਂ ਦੁਨੀਆਂ ਵਾਲੇ ਹੋ ਧਿਆਨ ਦੇਣ ਲੱਗ ਜਾਈਏ, ਜਿਵੇਂ ਤੁਸੀਂ ਜ਼ਿਆਦਾ ਹੀ ਧਿਆਨ ਜਾ ਦਿੰਦੇ ਹੋ, ਇੰਨਾ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ, ਆਪਣੇ ਕੰਮ ਦੀ ਗੱਲ ਕੀਤੀ ਤੇ ਖਿਸਕਣ ਦਾ ਕਰਿਆ ਕਰੋ। ਆਪਣਾ ਟਾਈਮ ਜ਼ਿਆਦਾ ਤੋਂ ਜ਼ਿਆਦਾ ਵਾਹਿਗੁਰੂ ਮੰਤਰ ਵੱਲ ਲਾਉਣ ਦਾ ਯਤਨ ਕਰੋ, ਕਿਉਂਕਿ ਕਲਾਸ ਬਹੁਤ ਵੱਡੀ ਹੈ। ਜੇ ਇੰਨਾ ਵਾਹਿਗੁਰੂ ਨਾ ਜਪਿਆ ਫਿਰ ਆਪਣਾ ਜ਼ਿੰਦਗੀ ਦੇ ਅੰਤ ਤੱਕ ਕੰਮ ਬਣਨਾ ਨਹੀਂ, ਫਿਰ ਇੱਕ ਜਨਮ ਫੇਰ ਲੈਣਾ ਪਊਗਾ, ਫਿਰ ਇੱਕ ਜਨਮ ਫੇਰ ਲੈਣਾ ਪਊਗਾ। ਉਹ ਚੱਕਰ ਤੋਂ ਕੱਢਣ ਲਈ ਮਹਾਰਾਜ ਕਹਿੰਦੇ ਹੁਣੇ ਹੀ ਜ਼ੋਰ ਲਾ ਲਾ ਆਪਣਾ, ਇੱਕੋ ਵਾਰੀ ਅੜਾੜਾ ਗੁਰਮੁਖ ਅੜਾੜ ਮਿਟਾਈ। ਅੜਾੜੇ ਅੱਖਰ ਦੁਆਰਾ ਕਹਿੰਦੇ ਗੁਰਮੁਖਾਂ ਨੇ ਆਪਣੇ ਅੰਦਰੋਂ ਅੜਾੜ ਖਤਮੇ ਕਰ ਦਿੱਤੀ, ਝਗੜੇ ਹੀ ਮੁਕਾਏ ਉਹਨਾਂ ਨੇ। ਨਿਮਖ ਮਾਹੇ ਨਾਨਕ ਸਮਝਾਈ, ਇੱਕ ਨਿਮਖ ਮਾਤਰ ਹੀ ਗੁਰੂ ਨਾਨਕ ਦੇਵ ਜੀ ਕਹਿੰਦੇ ਉਹਨਾਂ ਨੂੰ ਅਕਾਲ ਪੁਰਖ ਦੀ ਸੋਝੀ ਪੈ ਜਾਂਦੀ ਹੈ, ਉਹਨਾਂ ਦੇ ਅੰਦਰ ਸੋਝੀ ਨਿਮਖ ਮਾਤਰ ਵਿੱਚ ਆ ਜਾਂਦੀ ਹੈ, ਜਿਨ੍ਹਾਂ ਨੇ ਮੁਖੀ ਗੁਰਾਂ ਦੇ ਰਾਹੀਂ ਨਾਮ ਜਪ ਕੇ ਆਪਣੇ ਹਿਰਦੇ ਦੇ ਅੰਦਰੋਂ ਈਰਖਾ ਤੇ ਰਾਗ ਦਵੈਸ਼ ਇਹਨਾਂ ਦੀ ਰਾੜ ਵਿਸ਼ਿਆਂ ਦੀ ਖਤਮ ਕਰਤੀ, ਮਾਇਆ ਦੀ ਰਾੜ ਰੜਕਦੀ ਰਹਿੰਦੀ ਗੱਲ। ਰੜਕ ਆਪਾਂ ਨੂੰ ਰੜਕ ਬੜੀ ਪੈਂਦੀ ਹਰ ਵਕਤ, ਇਹਦੀ ਕੋਠੀ ਬੜੀ ਵੱਡੀ ਹੈ, ਇਹ ਵੀ ਰੜਕ ਪੈ ਗਈ ਆਪਾਂ ਨੂੰ, ਉਹਦੀ ਕਾਰ ਬੜੀ ਵਧੀਆ, ਰੜਕ ਪੈ ਗਈ ਮਨ ਚ, ਇਹਦਾ ਕੰਮ ਬੜਾ ਚੱਲ ਗਿਆ, ਇਹ ਵੀ ਰੜਕ ਪੈ ਗਈ, ਇਹਨੇ ਕੱਪੜੇ ਇਹੋ ਜਿਹੇ ਕਿਉਂ ਭਾਈ, ਰੜਕ ਪੈ ਗਈ। ਆਪਾਂ ਨੂੰ ਰੜਕ ਪੈਂਦੀ ਕਿੱਥੇ ਨੀ, ਆਪਾਂ ਤਾਂ ਹਰੇਕ ਜਗ੍ਹਾ ਹੀ ਰੜਕ ਲੱਗੀ ਜਾਂਦੀ ਹੈ। ਜੇ ਆਪਾਂ ਇਸੇ ਰੜਕ ਵਿੱਚ ਰਹੇ ਤਾਂ ਮਾਰੇ ਗਏ। ਮਹਾਰਾਜ ਕਿਉਂ ਇਹ ਰੜਕ ਚੋਂ ਬਾਹਰ ਆ ਜਾਓ, ਕਿਉਂ ਇਹਨਾਂ ਵੱਲ ਦੇਖ ਦੇਖ ਤਰਸੀ ਜਾਂਦਾ, ਜਦ ਆਪਣੀ ਸਿੱਧੀ ਗੱਲ ਹੈ ਉਹਦੇ ਨਾਲ ਜਿਹੜਾ ਸਾਰਿਆਂ ਤੋਂ ਵੱਡਾ ਹੈ, ਜਦ ਤੇਰੇ ਮਨ ਚ ਇਹ ਆਵੇ ਕਿ ਇਹਦਾ ਮਕਾਨ ਬੜਾ ਵੱਡਾ ਹੈ, ਫਿਰ ਤੂੰ ਇਹ ਕਿਹਾ ਕਰ ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਸ ਪਾਰਾ ਬਾਰਾ। ਉਹ ਵਾਹਿਗੁਰੂ ਨਾਲੋਂ ਵੱਡਾ ਕਿਹਦਾ ਘਰ, ਸੋ ਦਰ ਨਾਲੋਂ ਵੱਡਾ ਕਿਹੜਾ ਦਰ ਹੈ। ਇਉਂ ਆਪਣੇ ਮਨ ਦੀ ਰੜਕ ਮੁਕਾ ਪਰੇ, ਇਹਨਾਂ ਕੋਲ ਵਿਚਾਰਿਆਂ ਕੋਲ ਕੀ ਹੈ, ਜਿਹੜੀ ਸਵਾਰੀ ਗੁਰੂ ਨਾਨਕ ਦੇਵ ਜੀ ਕੋਲੇ ਸੁਰਤੀ ਦੀ ਸਵਾਰੀ, ਸ਼ਬਦ ਤੇ ਸੁਰਤ ਦੀ, ਇਹੋ ਜਿਹਾ ਜਹਾਜ਼ ਮਿਲਦਾ ਕਿਤੇ? ਅੱਖਾਂ ਬੰਦ ਕਰਦੇ ਹੀ ਉੱਥੇ ਪਹੁੰਚ ਜਾਂਦੇ ਸੀ। ਸ਼ਾਮ ਦੇ ਵਕਤ ਮੱਕੇ ਕਹਿੰਦੇ ਮਰਦਾਨਿਆਂ, ਬੇਬੇ ਨੇ ਫੁਲਕਾ ਪਕਾਇਆ, ਫੁਲਕਾ ਫੁੱਲ ਗਿਆ, ਬੇਬੇ ਮੈਨੂੰ ਯਾਦ ਕਰਦੀ, ਚੱਲ ਵੀ ਚੱਲੀਏ। ਮਹਾਰਾਜ 5000 ਕੋਹ ਤੋਂ ਆਪਾਂ ਸੁਲਤਾਨਪੁਰ ਸਾਹਿਬ ਕਿਵੇਂ ਜਾਵਾਂਗੇ? ਕਹਿੰਦੇ ਬਸ ਅੱਖਾਂ ਬੰਦ ਕਰ ਮਰਦਾਨਿਆਂ, ਅੱਖਾਂ ਬੰਦ ਕਰਾਈਆਂ ਤੇ ਸਤ ਕਰਤਾਰ ਕਹਿ ਕੇ ਕਹਿੰਦੇ ਲੱਖਾਂ ਖੋਲ ਲਾ ਹੁਣ। ਅੱਖਾਂ ਖੋਲੀਆਂ, ਮਹਾਰਾਜ ਆਹ ਤਾਂ ਬੇਬੇ ਦਾ ਘਰ ਲੱਗਦਾ, ਕਹਿੰਦੇ ਹੋਰ ਕਿਹਦਾ, ਕੁੰਡੀ ਖੜਕਾ ਬਈ। ਬੇਬੇ ਨੇ ਅੰਦਰੋਂ ਆਵਾਜ਼ ਤੀ ਕੌਣ, ਕਹਿੰਦੇ ਸਤ ਕਰਤਾਰ। ਅੱਛਾ ਵੀਰ ਜੀ ਆ ਗਏ ਨੇ, ਲੋ ਮੈਂ ਤਾਂ ਹੁਣੇ ਹੀ ਯਾਦ ਕੀਤਾ ਸੀ ਆਪਣੇ ਵੀਰ ਨੂੰ, ਪ੍ਰਸ਼ਾਦਾ ਫੁੱਲਿਆ, ਮੈਂ ਕਿਹਾ ਮੇਰਾ ਵੀਰ ਇਹੀ ਜੀ ਰੋਟੀ ਖਾਵੇ। ਬੇਬੇ ਤੇਰੇ ਨਾਲ ਮੇਰਾ ਬਚਨ ਹੈ, ਤੂੰ ਜਦੋਂ ਵੀ ਯਾਦ ਕਰੇਗੀ ਨਾ, ਮੈਂ ਭਾਵੇਂ ਕਿਤੇ ਵੀ ਹੋਵਾਂ ਤਿੰਨਾਂ ਲੋਕਾਂ ਦੇ ਵਿੱਚ, ਮੈਂ ਤੇਰੇ ਕੋਲ ਜ਼ਰੂਰ ਆਵਾਂਗਾ ਫੁਲਕਾ ਛਕਣ। ਬੇਬੇ ਤਾਂ ਭਗਤੀ ਦਾ ਅਵਤਾਰ ਸੀ ਨਾ, ਇਸ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਕੋਲ ਜਿਹੜੀ ਸਵਾਰੀ ਆ ਉਹ ਕਿਸੇ ਕੋਲ ਨਹੀਂ, ਉਹ ਸਵਾਰੀ ਸਭ ਤੋਂ ਵੱਡੀ ਹੈ। ਕਿਉਂ ਮਹਾਰਾਜ ਕਹਿੰਦੇ ਆਪਣੇ ਮਨ ਦੀ ਇਹ ਰੜਕ ਮਿਟਾ ਦਿਓ, ਈਰਖਾ ਮਿਟਾ ਦਿਓ, ਦਵੈਸ਼ ਮਿਟਾ ਦਿਓ, ਜੋ ਆਪਣੇ ਕੋਲ ਹੈ ਉਹ ਕਿਸੇ ਕੋਲ ਨਹੀਂ, ਇਉਂ ਜਾਣੋ। ਇਉਂ ਨਾ ਦੇਖਿਆ ਕਰੋ ਉਹ ਜਿਹੜਾ ਉਹਦੇ ਕੋਲ ਆ ਮੇਰੇ ਕੋਲ ਨਹੀਂ, ਮੈਂ ਤਾਂ ਬੜਾ ਨੀਵਾਂ ਜਿਹਾ ਬੰਦਾ। ਆਪਾਂ ਨੀਵੇਂ ਕਿੱਥੋਂ ਆ, ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਹੈ, ਜਿਹੜਾ ਅੰਮ੍ਰਿਤਧਾਰੀ ਹੈ, ਔਰ ਜਿਹਦੀ ਰਹਿਤ ਬਹਿਤ ਪੂਰੀ ਹੈ, ਜਿਹਦੇ ਹਿਰਦੇ ਚ ਗੁਰਮੰਤਰ ਹੈ, ਜਿਹਦੇ ਮੂੰਹ ਵਿਚ ਗੁਰਮੰਤਰ ਹੈ, ਉਹਦੇ ਨਾਲੋਂ ਕੋਈ ਅਮੀਰ ਹੋ ਹੀ ਨਹੀਂ ਸਕਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਵਾਹਿਗੁਰੂ।
वाहे गुरु।